ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜ ਹੈ ਮਿੱਤਰ ਅਸਾਡੜੇ ਸੇਈ ਹੋਂ ਟੁੱਟੇਂਦੀ ਜਗ ਸਵਾਇਆ ਚੰਨ ਨਾਨਕ ਵਿਰਲੇ ਕੇਈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ
ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਏਕ ਦ੍ਰਿਸ਼ ਤਾਰੇ ਗੁਰਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੋ ਸਰਾਫੀ ਕਰੈ ਸਾਚੀ ਨਦਰ ਏਕ ਲਿਵਤਰੈ ਆਪ ਵਿਚਾਰੈ ਸੋ ਪਰਖੇ ਹੀਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਗੁਰੂ ਦਾ ਦਰਬਾਰ ਸੱਜਿਆ ਅਤੇ ਅੰਮ੍ਰਿਤ ਵੰਡਿਆ ਗਿਆ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ ਉੱਥੇ ਤੋਂ ਭਾਵ ਹੈ ਉਸ ਥਾਂ 'ਤੇ ਸਾਧ ਸੰਗਤ ਵਿੱਚ ਗੁਰੂ ਦੇ ਚਰਨਾਂ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਮ ਦੇ ਰਾਹ ਵਿੱਚ ਜੀਵਾਤਮਾ ਨਹੀਂ ਜਾਂਦੀ ਮਰਨਾ ਜੰਮਣਾ ਨਹੀਂ ਹੁੰਦਾ ਜਨਮ ਮਰਨ ਦਾ ਚੱਕਰ ਖਤਮ ਹੁੰਦਾ ਹੈ ਜਮਾਂ ਦਾ ਡਰ ਮੁੱਕਦਾ ਹੈ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਰ ਕਰਨੇ ਜਮ ਕੇ ਪੰਥ ਨਾ ਪਾਈਏ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਜਿਨ੍ਹਾਂ ਨੂੰ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ ਵਾਹਿਗੁਰੂ 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 ਜਿਨ੍ਹਾਂ ਦੇ ਹਿਰਦੇ 'ਚ ਵੱਸਦਾ ਹੈ ਉਹਨਾਂ ਦੀ ਮੁੜ ਕੇ ਮ੍ਰਿਤੂ ਨਹੀਂ ਹੁੰਦੀ ਫਿਰ ਨਾ ਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਉਸ ਅਜਰ ਨੂੰ ਉਹੀ ਜਰਦੇ ਹਨ ਸਤਿਗੁਰੂ ਪਾਤਸ਼ਾਹ ਦੀ ਉਸ ਬਖਸ਼ਿਸ਼ ਨੂੰ ਉਹ ਸਹਾਰਦੇ ਹਨ ਉਸ ਆਨੰਦ ਵਿੱਚ ਰਹਿੰਦੇ ਹਨ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਚਰਣੇ ਜਦੋਂ ਸਾਧੂ ਮਹਾਂਪੁਰਸ਼ ਨਾਮ ਰਸੀਏ ਪਰਮੇਸ਼ੁਰ ਦੀ ਬਾਣੀ ਗਾਉਂਦੇ ਹਨ ਪੜ੍ਹਦੇ ਹਨ ਵਿਚਾਰਦੇ ਹਨ ਗੁਰਬਾਣੀ ਸੁਣਦੇ ਹਨ ਉਸ ਵੇਲੇ ਅੰਮ੍ਰਿਤ ਦੇ ਝਰਨੇ ਚੱਲ ਪੈਂਦੇ ਹਨ ਸੋਮੇ ਚੱਲ ਪੈਂਦੇ ਹਨ ਵੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਗੁਰੂ ਮਹਾਰਾਜ ਪਰਮੇਸ਼ੁਰ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਇਹ ਨਾਨਕ ਦਾਸ ਜਿਉਂਦਾ ਹੈ ਉਸ ਆਨੰਦ ਨੂੰ ਉਸ ਦਰਸ਼ਨ ਦੇ ਸੁੱਖ ਨੂੰ ਆਪਣੇ ਮਨ ਵਿੱਚ ਵਸਾ ਲਿਆ ਸੋ ਸਾਧ ਸੰਗਤ ਜੀ ਇਹ ਬਾਣੀ ਦੀ ਪੌੜੀ ਜਿਹੜੀ ਆਪਾਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਸੁਣੀ ਹੈ ਇਸ ਪੌੜੀ ਦੇ ਮੁਤਾਬਕ ਆਪਾਂ ਨੂੰ ਗੁਰੂ ਮਹਾਰਾਜ ਨੇ ਚਰਨਾਂ 'ਚ ਬੁਲਾ ਕੇ ਆਪਣਾ ਅੰਮ੍ਰਿਤ ਨਾਮ ਬਖਸ਼ਿਆ ਕੀਰਤਨ ਕਥਾ ਦੁਆਰਾ ਪਾਤਸ਼ਾਹ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਹੈ ਹੁਣ ਜੋ ਲੜੀਵਾਰ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ ਸਰਵਣ ਕਰੀਏ ਬੜੇ ਪ੍ਰੇਮ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਗ ਆਸਾ ਮਹੱਲਾ ਪਹਿਲਾ।
ਆਸਾ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਹਨ।
ਆਪ ਵਿਚਾਰੈ ਸੋ ਪਰਖੇ ਹੀਰਾ।
ਮਹਾਰਾਜ ਸਾਹਿਬ ਵਚਨ ਕਰਦੇ, ਜਿਹੜਾ ਆਪਣੇ ਆਪ ਨੂੰ ਵਿਚਾਰਦਾ ਹੈ, ਆਪਣੇ ਆਪ ਦਾ ਚਿੰਤਨ ਕਰਦਾ ਹੈ, ਆਪ ਮੈਂ ਕੌਣ ਹਾਂ। ਸਾਧ ਸੰਗਤ ਜੀ, ਗੁਰਬਾਣੀ ਦੂਸਰਿਆਂ ਦੇ ਧਿਆਨ ਦੇਣ ਦੀ ਗੱਲ ਨਹੀਂ ਕਰਦੀ, ਗੁਰਬਾਣੀ ਆਪਣੇ ਆਪ 'ਤੇ ਧਿਆਨ ਦੇਣ ਦਾ ਹੁਕਮ ਦਿੰਦੀ ਹੈ। ਆਪਣੇ ਆਪ ਨੂੰ ਵਿਚਾਰੇ, ਆਪਣੇ ਆਪ ਨੂੰ ਦੇਖੇ, ਆਪਣਾ ਦ੍ਰਿਸ਼ਟਾ ਆਪ ਬਣੇ। ਔਰ ਜਿੰਨੇ ਵੀ ਉੱਚ ਪੱਧਰ 'ਤੇ ਪਹੁੰਚੇ ਹੋਏ ਮਹਾਤਮਾ ਮਹਾਂਪੁਰਸ਼ ਹਨ, ਅਧਿਆਤਮ ਦੇ ਗਿਆਨੀ ਹਨ, ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਮਤ ਹੈ। ਮੁਸਲਮਾਨ ਫਕੀਰ ਸਾਈਂ ਬੁੱਲੇ ਸ਼ਾਹ ਵੀ ਗੱਲ ਕਹਿੰਦੇ ਹੈ, ਬੁੱਲਾ ਕੀ ਜਾਣਾ ਮੈਂ ਕੌਣ, ਇਹ ਨਹੀਂ ਪਤਾ ਲੱਗ ਰਿਹਾ ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿੱਥੋਂ ਆਇਆ ਹਾਂ, ਕਿੱਥੇ ਜਾਣਾ ਹੈ। ਸਿੱਧ ਵੀ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਪੁੱਛਦੇ ਨੇ ਕਿ ਮਹਾਰਾਜ ਇਹ ਦੱਸੋ, ਕਹਾਂ 'ਤੇ ਆਵੈ, ਕਹਾਂ ਇਹ ਜਾਵੈ, ਕਹਾਂ ਇਹ ਰਹਿ ਸਮਾਈ, ਇਹ ਆਤਮਾ ਕਿੱਥੋਂ ਆਉਂਦੀ ਹੈ, ਇਹ ਆਤਮਾ ਕਿੱਥੇ ਜਾਂਦੀ ਹੈ, ਇਸ ਆਤਮਾ ਦੀ ਸਮਾਈ ਕਿੱਥੇ ਹੁੰਦੀ ਹੈ, ਇਹ ਕੀ ਹੈ। ਅੱਜ ਤੱਕ ਜਿੰਨੀ ਖੋਜ ਹੋਈ ਹੈ ਧਾਰਮਿਕ ਜਗਤ ਵਿੱਚ, ਅਧਿਆਤਮਿਕ ਜਗਤ ਵਿੱਚ, ਰਿਸ਼ੀਆਂ ਮੁਨੀਆਂ ਵੈਦਿਕ ਰਿਸ਼ੀਆਂ ਤੋਂ ਲੈ ਕਰਕੇ ਪੁਰਾਣਕ ਵਿਦਵਾਨਾਂ ਤੱਕ, ਔਰ ਮੁਸਲਮਾਨਾਂ ਦੇ ਔਰ ਈਸਾਈਆਂ ਦੇ ਜਿੰਨੇ ਧਰਮਾਂ ਦੇ ਪੈਗੰਬਰ ਪੀਰ ਹੋਏ ਨੇ, ਸਭ ਨੂੰ ਇਹੀ ਸਵਾਲ ਸਤਾਉਂਦਾ ਰਿਹਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ। ਜਦੋਂ ਇਸ ਗੱਲ ਦੀ ਰਿਸਰਚ ਕਰਦੇ ਨੇ ਤਾਂ ਉਹ ਧਰਮ ਦੀ ਉਤਪਤੀ ਹੁੰਦੀ ਹੈ, ਧਰਮ ਦੀ ਸ਼ੁਰੂਆਤ ਇਸੇ ਗੱਲ ਤੋਂ ਹੁੰਦੀ ਹੈ। ਜਦੋਂ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਦੇਖਿਆ ਮਨੁੱਖ ਨੇ, ਉਹਨੇ ਖੋਜ ਕੀਤੀ, ਉਹਦੇ ਬਾਰੇ ਵੱਖਰੇ ਵੱਖਰੇ ਵਿਊ ਤੋਂ ਰਿਸਰਚ ਕੀਤੀ, ਭਾਵੇਂ ਬਹੁਤ ਘੱਟ ਬੰਦਿਆਂ ਨੂੰ ਸਹੀ ਗੱਲ ਦਾ ਪਤਾ ਲੱਗਿਆ ਹੈ, ਬਹੁਤੇ ਅਜੇ ਰੌਲੇ ਵਿੱਚ ਹੀ ਹਨ। ਜੇ ਕਹਿ ਲਈਏ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਉਹ ਗਿਆਨ ਸਾਨੂੰ ਮਿਲਦਾ ਹੈ, ਆਪਣੇ ਆਪ ਨੂੰ ਪਰਖਣ ਦਾ, ਆਪਣੇ ਆਪ ਨੂੰ ਦੇਖਣ ਦਾ, ਬਾਕੀ ਸੰਸਾਰ ਦੇ ਵਿੱਚ ਆਪਣੇ ਆਪਣੇ ਅੰਦਾਜ਼ੇ ਸਾਰੇ ਲਾਈ ਜਾਂਦੇ ਹਨ। ਮਹਾਰਾਜ ਕਹਿੰਦੇ ਆਪ ਵਿਚਾਰੇ, ਜਿਹੜਾ ਆਪਣੇ ਆਪ ਨੂੰ ਵਿਚਾਰਦਾ ਹੈ ਕਿ ਮੈਂ ਕੌਣ ਹਾਂ, ਸੋ ਪਰਖੇ ਹੀਰਾ, ਸਮਝੋ ਉਹ ਹੀਰੇ ਨੂੰ ਪਰਖ ਲੈਂਦਾ ਹੈ। ਇਸ ਸ਼ਬਦ ਦੀ ਜਿਹੜੀ ਰਹਾਉ ਦੀ ਪੰਕਤੀ ਹੈ, ਉਹ ਇਸ ਸਾਰੇ ਸ਼ਬਦ ਦਾ ਨਿਚੋੜ ਦੱਸਦੀ ਹੈ। ਐਸਾ ਸਾਹੋ ਸਰਾਫੀ ਕਰੈ। ਸਰਾਫੀ ਕਹਿੰਦੇ ਨੇ ਜਿਹੜੇ ਸਰਾਫ ਸੋਨੇ ਦਾ ਕੰਮ ਕਰਦੇ ਨੇ, ਹੀਰਿਆਂ ਮੋਤੀਆਂ ਦਾ ਕੰਮ ਕਰਦੇ ਨੇ, ਜੌਹਰੀ ਜਿਊਲਰ ਜਿਹੜੇ ਗਹਿਣੇ ਵੇਚਦੇ ਨੇ ਸੋਨੇ ਦੇ ਬਣਾ ਬਣਾ ਕੇ, ਉਹਨਾਂ ਨੂੰ ਸਰਾਫ ਕਹਿੰਦੇ ਨੇ। ਅੰਗਰੇਜ਼ੀ ਵਾਲੇ ਜਿਊਲਰ ਕਹਿੰਦੇ ਨੇ, ਜਿਊਲਰੀ ਜੋ ਵੇਚਦੇ ਨੇ। ਪਰ ਜਿਹੜਾ ਸਾਡੇ ਦੇਸ਼ ਵਿੱਚ, ਭਾਰਤ ਵਿੱਚ ਪ੍ਰਾਚੀਨ ਸ਼ਬਦ ਚੱਲਿਆ ਆ ਰਿਹਾ, ਉਹ ਸਰਾਫ ਹੈ। ਜਿਵੇਂ ਇੱਥੇ ਜਿਊਲਰ ਮਾਰਕੀਟ ਹੈ, ਉੱਥੇ ਸਰਾਫਾ ਬਾਜ਼ਾਰ ਬਣੇ ਹੁੰਦੇ ਨੇ। ਸਰਾਫਾ ਬਾਜ਼ਾਰ ਦੇ ਵਿੱਚ ਸਰਾਫਾਂ ਦੀਆਂ ਦੁਕਾਨਾਂ ਹੁੰਦੀਆਂ ਨੇ, ਉਹ ਹੀਰੇ ਮੋਤੀਆਂ ਦੇ, ਰਤਨਾ ਪੰਨਿਆਂ ਦੇ, ਸੋਨੇ ਚਾਂਦੀ ਦੇ, ਮਹਿੰਗੀਆਂ ਚੀਜ਼ਾਂ ਦੇ ਵਪਾਰੀ ਹੁੰਦੇ ਨੇ। ਉਹਨਾਂ ਵਿੱਚੋਂ ਜਿਹੜੇ ਚੰਗੇ ਵੱਡੇ ਉੱਚੇ ਜੌਹਰੀ ਹੁੰਦੇ ਨੇ, ਸਰਾਫ ਹੁੰਦੇ ਨੇ, ਉਹਨਾਂ ਨੂੰ ਪਰਖ ਹੁੰਦੀ ਹੈ ਵੀ ਸੋਨਾ ਖਰਾ ਹੈ, ਖੋਟਾ ਹੈ। ਜਿਹੜਾ ਰਤਨ, ਹੀਰਾ, ਮੋਤੀ, ਜਵਾਹਰਾਤ ਸਹੀ ਹੈ ਜਾਂ ਨਕਲੀ ਹੈ ਜਾਂ ਅਸਲੀ ਹੈ, ਉਹ ਸਾਰਾ ਅੰਦਾਜ਼ਾ ਲਾ ਲੈਂਦੇ ਨੇ। ਉਹਨਾਂ ਨੂੰ ਤਜਰਬਾ ਹੁੰਦਾ, ਉਹਨਾਂ ਦੀ ਪੜ੍ਹਾਈ ਹੁੰਦੀ ਹੈ, ਬਚਪਨ ਤੋਂ ਇਸੇ ਕੰਮ 'ਚ ਹੁੰਦੇ ਨੇ। ਮਹਾਰਾਜ ਕਹਿੰਦੇ ਐਸਾ ਸਾਹੋ ਸਰਾਫੀ ਕਰੇ। ਸਰਾਫ ਤਾਂ ਦੁਨੀਆ ਬਣੀ ਪਈ ਹੈ, ਹੀਰੇ ਮੋਤੀ ਪੱਥਰਾਂ ਨੂੰ ਪਰਖੀ ਜਾਂਦੇ ਨੇ, ਆਪਣੇ ਆਪ ਨੂੰ ਪਰਖਦੇ ਨਹੀਂ। ਜਦੋਂ ਗੁਰੂ ਨਾਨਕ ਦੇਵ ਜੀ ਬਿਸੰਬਰਪੁਰ ਪਟਨੇ ਦੀ ਧਰਤੀ 'ਤੇ ਪਹੁੰਚੇ, ਨਦੀ ਦੇ ਪਰਲੇ ਪਾਸਿਓਂ ਦੀ ਮਹਾਰਾਜ ਆਏ ਸਨ, ਜਿਹੜੀ ਗੰਗਾ ਨਦੀ ਹੈ, ਅਤੇ ਉਹਦੀ ਬਰੇਤੀ ਜਦੋਂ ਮਹਾਰਾਜ ਨੂੰ ਉੱਥੋਂ 2-4 ਮੀਲ ਜੰਗਲ 'ਚੋਂ ਆ ਰਹੇ ਸਨ, ਮਰਦਾਨਾ ਕਹਿੰਦਾ ਮਹਾਰਾਜ ਭੁੱਖ ਬੜੀ ਲੱਗੀ ਹੈ ਅਤੇ ਕੁਝ ਖਾਣ ਨੂੰ ਮਿਲ ਜਾਵੇ। ਮਹਾਰਾਜ ਕਹਿੰਦੇ ਮਰਦਾਨਿਆਂ, ਸਾਹਮਣੇ ਨਗਰੀ ਆ ਗਈ ਹੈ, ਤੈਨੂੰ ਲੈ ਚੱਲਦੇ ਹਾਂ, ਉੱਥੇ ਚੱਲ ਤੈਨੂੰ ਪਦਾਰਥ ਛਕਾਵਾਂਗੇ। ਕਹਿੰਦਾ ਉੱਥੇ ਤਾਂ ਜਾਇਆ ਹੀ ਨਹੀਂ ਜਾਣਾ, ਇਹ ਰਸਤੇ 'ਚ ਮਰ ਜਾਵਾਂਗਾ ਭੁੱਖ ਨਾਲ। ਮਹਾਰਾਜ ਕਹਿੰਦੇ ਹੌਂਸਲਾ ਰੱਖ, ਤੈਨੂੰ ਕੁਝ ਖਵਾਵਾਂ ਪਿਆਵਾਂਗੇ। ਹੌਂਸਲੇ ਨਾਲ ਮਹਾਰਾਜ ਉਹਨੂੰ ਲੈ ਆਏ ਅਤੇ ਜਦੋਂ ਨਦੀ ਦੇ ਕੰਢੇ 'ਤੇ ਪਹੁੰਚ ਗਏ ਬਰੇਤੀ 'ਚ, ਕਹਿੰਦੇ ਜਾ ਮਰਦਾਨਿਆਂ, ਸਾਹਮਣੇ ਨਗਰ ਹੈ, ਉੱਥੋਂ ਕੁਝ ਖਾ ਪੀ ਆ। ਕਹਿੰਦਾ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਕਿ ਬਿਨਾਂ ਪੈਸੇ ਦੇ, ਬਿਨਾਂ ਜਾਣ ਪਛਾਣ ਦੇ ਤਾਂ ਕੁਛ ਮਿਲਣਾ ਨਹੀਂ ਖਾਣ ਨੂੰ। ਜਾਂ ਤਾਂ ਜਾਣ ਪਛਾਣ ਹੋਵੇ ਤਾਂ ਕੋਈ ਖਾਣ ਨੂੰ ਦੇ ਦਿੰਦਾ, ਵੀ ਚਲੋ ਜਾਣ ਪਛਾਣ ਦਾ ਬੰਦਾ, ਭੁੱਖਾ ਨੂੰ ਖਵਾ ਦਿਓ, ਅਤੇ ਜਾਂ ਫਿਰ ਕੋਈ ਪੱਲੇ ਪੈਸੇ ਹੋਣ ਤਾਂ ਹੀ ਅਗਲਾ ਦੁਕਾਨਦਾਰ ਕੋਈ ਖਾਣ ਨੂੰ ਦਿੰਦਾ, ਫਰੀ ਵਿੱਚ ਤਾਂ ਕੋਈ ਨਹੀਂ ਖਾਣ ਨੂੰ ਦਿੰਦਾ। ਮਹਾਰਾਜ ਮੈਨੂੰ ਕੁਝ ਪੈਸੇ ਕੁਝ ਦਿਓ ਤਾਂ ਮੈਂ ਖਾ ਕੇ ਆਵਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਰੇਤ ਫਰੋਲੀ ਅਤੇ ਰੇਤ ਵਿੱਚੋਂ ਇੱਕ ਲਾਲ ਇੱਕ ਪੱਥਰ ਦਿੱਤਾ, ਕਹਿਣ ਲੱਗੇ ਇਹ ਲੈ ਜਾ ਅਤੇ ਖਾ ਪੀ ਆ। ਜਦੋਂ ਮਰਦਾਨਾ ਤੁਰਨ ਲੱਗਾ ਤਾਂ ਮਹਾਰਾਜ ਪਿੱਛੋਂ ਆਵਾਜ਼ ਮਾਰ ਕੇ ਕਹਿੰਦੇ ਮਰਦਾਨਿਆਂ, ਇਹਨੂੰ ਵੇਚੀ ਨਾ, ਪਰ ਇਹਦਾ ਮੁੱਲ ਪਤਾ ਕਰੀ। ਮਰਦਾਨਾ ਤੁਰ ਪਿਆ, ਜੇ ਤਾਂ ਮਰਦਾਨਾ ਸਾਡੇ ਵਰਗਾ ਹੁੰਦਾ ਤਾਂ ਕਹਿੰਦਾ ਮਹਾਰਾਜ ਜੇ ਵੇਚਣਾ ਨਹੀਂ ਤਾਂ ਫਿਰ ਖਾਣਾ ਕਿੱਥੋਂ ਹੈ। ਜੇ ਤੁਸੀਂ ਕਹਿ ਰਹੇ ਹੋ ਵੀ ਵੇਚੀ ਨਾ ਤਾਂ ਵੇਚਣਾ ਤਾਂ ਮੈਂ ਮੁੱਲ ਹੀ ਪਤਾ ਕਰਨਾ ਤਾਂ ਫਿਰ ਮੈਂ ਕੀ ਖਾਣਾ। ਪਰ ਮਰਦਾਨਾ ਗੁਰੂ ਸਾਹਿਬ ਦਾ ਹਰ ਬਚਨ ਮੰਨਦਾ ਸੀ, ਗਿਆ ਉਸ ਪੱਥਰ ਨੂੰ ਲੈ ਕੇ। ਜਿਸ ਉਸ ਪੱਥਰ ਨੂੰ ਲੈ ਕੇ ਗਿਆ ਮਰਦਾਨਾ, ਅਤੇ ਪਹਿਲਾਂ ਹੀ ਬਾਜ਼ਾਰ ਵਿੱਚ ਸਾਗ ਵੇਚਣ ਵਾਲੀ ਮਾਈ ਮਿਲੀ, ਜਿਹੜੀਆਂ ਸਬਜ਼ੀ ਦੀਆਂ ਰੇਹੜੀਆਂ ਲਾ ਕੇ ਉੱਥੇ ਪਟਨੇ ਸਾਹਿਬ ਮਾਈਆਂ ਬੈਠੀਆਂ ਹੁੰਦੀਆਂ। ਹੁਣ ਵੀ ਉਹ ਗਰੀਬ ਲੋਕ ਜਿਹੜੇ ਨੇ ਸਬਜ਼ੀ ਦੀਆਂ ਦੁਕਾਨਾਂ ਲਾਉਂਦੇ ਨੇ, ਰੇਹੜੀਆਂ 'ਤੇ ਆਲੂ ਗੋਭੀ ਟਮਾਟਰ ਮਟਰ ਗੰਢੇ ਪਿਆਜ਼ ਵੇਚਦੇ ਨੇ। ਉਹ ਸਾਗ ਵੇਚਣ ਵਾਲੀ ਨੂੰ ਕਰੂੰਜੜੇ ਨੂੰ ਕਹਿਣ ਲੱਗਾ ਮਰਦਾਨਾ, ਵੀ ਇਹ ਮੇਰੇ ਕੋਲ ਪੱਥਰ ਹੈ, ਲਾਲ ਹੈ, ਇਹਦਾ ਕੀ ਮੁੱਲ ਦੇਵੇਂਗੀ। ਉਹ ਮਾਈ ਕਹਿੰਦੀ ਮੈਂ ਇਹਦੀ ਇੱਕ ਗੁੱਛੀ ਸਾਗ ਦੀ ਦੇ ਦਿਆਂ। ਇੱਕ ਗੁੱਛੀ ਸਾਗ ਲੈ ਜਾ, ਹੋਰ ਕਿਹਦਾ ਕੀ ਦੇਣਾ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਦੂਸਰੀ ਦੁਕਾਨ 'ਤੇ ਚਲਾ ਗਿਆ। ਕਹਿੰਦਾ ਇਹ ਮੈਂ ਪੱਥਰ ਦੇ ਤਾਂ ਮੁੱਲ ਪਵਾਉਣਾ, ਕੀ ਦਿਓਗੇ। ਉਹ ਦੁਕਾਨਦਾਰ ਕਹਿੰਦਾ 1 ਰੁਪਈਆ। ਮਰਦਾਨਾ ਕਹਿੰਦਾ ਵੇਚਣਾ ਨਹੀਂ, ਅੱਗੇ ਚਲਾ ਗਿਆ। ਕਹਿੰਦਾ ਫਿਰ ਮੁੱਲ ਪੁੱਛਿਆ, ਦੂਸਰੇ ਨੇ 2 ਰੁਪਈਏ, ਕਿਸੇ ਨੇ 3, ਕਿਸੇ ਨੇ 4, ਕਿਸੇ ਨੇ 5। ਅੱਗੇ ਅੱਗੇ ਜਾਂਦਾ ਉਹਦਾ ਮੁੱਲ ਵਧੀ ਜਾਂਦਾ। ਜਦੋਂ 37 ਰੁਪਈਏ ਤੱਕ ਗੱਲ ਪਹੁੰਚ ਗਈ, 1000 ਤਾਈਂ ਗੱਲ ਪਹੁੰਚ ਗਈ, ਮਰਦਾਨਾ ਹੈਰਾਨ ਹੋ ਰਿਹਾ ਵੀ 1 ਤੋਂ ਬਾਅਦ ਇਹਦਾ ਮੁੱਲ ਵੱਧ ਜਾਂਦਾ ਹੈ, ਪਤਾ ਕਰੀਏ ਤਾਂ ਅਸਲੀ ਮੁੱਲ ਕੀ ਹੈ। ਮਰਦਾਨੇ ਨੇ ਉੱਥੇ ਪੁੱਛਿਆ ਵੀ ਕੋਈ ਤੁਹਾਡੇ ਸ਼ਹਿਰ ਵਿੱਚ ਕੋਈ ਚੰਗਾ ਜੌਹਰੀ, ਕੋਈ ਸਿਆਣਾ ਜਿਹੜਾ ਹੀਰਿਆਂ ਮੋਤੀਆਂ ਦੀ ਸਹੀ ਮਾਇਨੇ 'ਚ ਪਰਖ ਕਰ ਸਕਦਾ, ਉਹ ਕਿੱਥੇ ਹੈ। ਉਹਨਾਂ ਨੇ ਆਖਿਆ ਵੀ ਉਹ ਸਾਹਮਣੇ ਜਮਨ ਗੰਗਾ ਦੇ ਕੰਢੇ 'ਤੇ ਬੜੀ ਵੱਡੀ ਹਵੇਲੀ ਹੈ, ਬੜਾ ਵੱਡਾ ਘਰ ਹੈ, ਉਹਦਾ ਨਾਮ ਹੈ ਸਾਲਸਰਾਏ ਜੌਹਰੀ, ਉਹਦੇ ਕੋਲ ਚਲਾ ਜਾ। ਉਹ ਹੀਰਿਆਂ ਮੋਤੀਆਂ ਦਾ ਸੋਨੇ ਚਾਂਦੀ ਦਾ ਵੱਡਾ ਵਪਾਰੀ ਹੈ ਅਤੇ ਉਹਨੂੰ ਹੀਰਿਆਂ ਦੀ ਪਰਖ ਬੜੀ ਹੈ, ਉਹਨੂੰ ਜਾ ਕੇ ਤੂੰ ਆਪਣਾ ਲਾਲ ਦਿਖਾ ਦੇ। ਮਰਦਾਨਾ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਦਰਵਾਜ਼ਾ ਖੁੱਲ੍ਹਿਆ, ਅੰਦਰੋਂ ਜੌਹਰੀ ਦਾ ਨੌਕਰ ਅਦਰਕਾ ਨਿਕਲਿਆ। ਨੌਕਰ ਨੇ ਪੁੱਛਿਆ ਵੀ ਭਾਈ ਤੂੰ ਕੌਣ ਹੈ? ਉਹਨੇ ਆਖਿਆ ਮੈਂ ਪੰਜਾਬ ਦਾ ਰਹਿਣ ਵਾਲਾ, ਮੇਰੇ ਨਾਲ ਇੱਕ ਮਹਾਂਪੁਰਸ਼ ਸੰਤ ਨੇ ਗੁਰੂ ਨਾਨਕ ਦੇਵ ਜੀ ਬਾਹਰ ਬੈਠੇ ਨੇ, ਉਹਨਾਂ ਨੇ ਇੱਕ ਲਾਲ ਮੈਨੂੰ ਦਿੱਤਾ ਹੈ, ਮੈਂ ਇਹਦਾ ਮੁੱਲ ਪਵਾਉਣਾ ਹੈ ਅਤੇ ਜੌਹਰੀ ਸਾਹਿਬ ਨੂੰ ਮਿਲਣਾ ਹੈ। ਨੌਕਰ ਨੇ ਜਾ ਕੇ ਜੌਹਰੀ ਸਾਲਸਰਾਏ ਨੂੰ ਦੱਸਿਆ ਵੀ ਕੋਈ ਬੰਦਾ ਪੰਜਾਬੀ ਹੈ, ਉਹਦੇ ਕੋਲ ਇੱਕ ਪੱਥਰ ਹੈ, ਉਹ ਕਹਿੰਦਾ ਵੀ ਮੈਂ ਇਹਦਾ ਮੁੱਲ ਪਵਾਉਣਾ ਹੈ, ਕੋਈ ਲਾਲ ਹੈ ਕੀ ਹੈ ਤੁਸੀਂ ਜਾ ਕੇ ਦੇਖੋ। ਜਦੋਂ ਸਾਲਸਰਾਏ ਜੌਹਰੀ ਬਾਹਰ ਆਇਆ, ਉਹਨੇ ਉਹ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪੱਥਰ ਦਿੱਤਾ ਸੀ, ਲਾਲ ਦਿੱਤਾ ਸੀ, ਉਹਨੂੰ ਲੈ ਕੇ ਦੇਖਿਆ ਅਤੇ ਅੰਦਰ ਚਲਾ ਗਿਆ। ਅੰਦਰੋਂ ਲਿਆ ਕੇ 101 ਰੁਪਈਆ ਮਰਦਾਨੇ ਨੂੰ ਰੱਖ ਕੇ ਮੱਥਾ ਟੇਕਿਆ, ਕਹਿਣ ਲੱਗਾ ਜੀ ਇਹ ਜਿਹੜਾ ਤੁਹਾਡੇ ਹੱਥ 'ਚ ਪੱਥਰ ਹੈ ਇਹਦਾ ਮੁੱਲ ਕੋਈ ਨਹੀਂ ਪਾ ਸਕਦਾ, ਕੋਈ ਵੀ ਜੌਹਰੀ ਨਹੀਂ ਪਾ ਸਕਦਾ, ਇਹਦਾ ਮੁੱਲ ਜਿਹੜਾ ਹੈ ਕੋਈ ਦੱਸ ਨਹੀਂ ਸਕਦਾ ਕਿੰਨਾ ਕੁ ਹੈ, ਪਰ ਇਹਦਾ ਇਹ ਹੈ ਵੀ ਜਿਹੜਾ ਇਹਦੇ ਦਰਸ਼ਨ ਕਰੇ ਉਹਨੂੰ ਦਰਸ਼ਨਾਂ ਦੀ ਭੇਟਾ ਦੇਣੀ ਚਾਹੀਦੀ ਹੈ। ਸੋ ਮੈਂ 101 ਰੁਪਈਆ ਜਿਹੜਾ ਹੈ ਇਹ ਤੁਹਾਨੂੰ ਦੇ ਰਿਹਾ ਕਿ ਤੁਸੀਂ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ, ਮੈਨੂੰ ਇਹਦੇ ਦਰਸ਼ਨ ਕਰਾ ਤੇ, ਤੋ ਮੈਂ ਖਰੀਦ ਨਹੀਂ ਸਕਦਾ, ਇਹਦਾ ਮੁੱਲ ਮੈਂ ਦੇ ਨਹੀਂ ਸਕਦਾ, ਇਹਦਾ ਮੁੱਲ ਕੋਈ ਵੀ ਨਹੀਂ ਦੇ ਸਕਦਾ, ਅਤੇ ਤੁਸੀਂ ਇਹਨੂੰ ਲੈ ਜਾਓ ਅਤੇ 100 ਰੁਪਈਆ ਵੀ ਲੈ ਜਾਓ। ਮਰਦਾਨਾ 100 ਰੁਪਈਆ ਲੈ ਕੇ ਅਤੇ ਪੱਥਰ ਲੈ ਕੇ ਮਹਾਰਾਜ ਕੋਲ ਵਾਪਸ ਆ ਗਏ। ਗੁਰੂ ਨਾਨਕ ਦੇਵ ਜੀ ਨੂੰ ਆ ਕੇ ਕਹਿੰਦਾ ਮਹਾਰਾਜ ਇਹ ਪੱਥਰ ਮੈਂ ਲੈ ਕੇ ਗਿਆ ਸੀ ਅਤੇ ਸਾਰੇ ਬਾਜ਼ਾਰ 'ਚ ਫਿਰਿਆ, ਕਿਸੇ ਨੇ ਤਾਂ ਕਿਹਾ ਵੀ ਸਾਗ ਦੀ ਗੁੱਛੀ ਲੈ ਜਾ, ਅਤੇ ਕੋਈ ਕਹਿੰਦਾ 1 ਰੁਪਈਆ ਲੈ ਜਾ, ਕੋਈ ਕਹਿੰਦਾ 2 ਲੈ ਜਾ, ਕੋਈ ਕਹਿੰਦਾ 5 ਲੈ ਜਾ, ਸੈਂਕੜਿਆਂ 'ਚ ਵੀ ਮੁੱਲ ਪਿਆ, ਹਜ਼ਾਰਾਂ 'ਚ ਵੀ ਮੁੱਲ ਪਿਆ, ਪਰ ਇੱਕ ਬੰਦਾ ਮਿਲਿਆ ਜੌਹਰੀ, ਉਹ ਕਹਿੰਦਾ ਵੀ ਇਹਦਾ ਮੁੱਲ ਕੋਈ ਹੈ ਹੀ ਨਹੀਂ, ਜਿਹੜਾ ਸਭ ਤੋਂ ਵੱਡਾ ਜੌਹਰੀ ਹੈ ਬਿਹਾਰ ਦਾ, ਉਹ ਸਾਲਸਰਾਏ ਜੌਹਰੀ ਕਹਿੰਦਾ ਵੀ ਇਹਦਾ ਤਾਂ ਮੁੱਲ ਹੈ ਹੀ ਕੋਈ ਨਹੀਂ, ਉਹ ਕਹਿੰਦਾ 101 ਰੁਪਈਆ ਦਰਸ਼ਨਾਂ ਦੀ ਭੇਟਾ ਲੈ ਜਾਓ। ਆਹ ਮਹਾਰਾਜ ਉਹਨੇ ਭੇਟਾ ਦਿੱਤੀ ਹੈ, ਆਹ ਤੁਸੀਂ ਪੈਸੇ ਸਾਂਭੋ ਅਤੇ ਆਪਣਾ ਲਾਲ ਸਾਂਭੋ। ਮਹਾਰਾਜ ਕਹਿੰਦੇ ਮਰਦਾਨਿਆ ਆਪਾਂ ਜੇ ਵੇਚਣਾ ਹੀ ਨਹੀਂ ਤਾਂ ਆਪਾਂ ਇਹਦੀ ਭੇਟਾ ਕਿਉਂ ਲਈਏ? ਭੇਟਾ ਤਾਂ ਉਸ ਚੀਜ਼ ਦੀ ਲਈ ਦੀ ਹੈ ਜਿਹੜੀ ਕਿਸੇ ਨੂੰ ਆਪਾਂ ਵੇਚੀ ਹੋਵੇ, ਆਪਾਂ ਵੇਚਣੀ ਨਹੀਂ ਤਾਂ ਆਪਾਂ ਇਹਦੇ ਦਰਸ਼ਨਾਂ ਦਾ ਮੁੱਲ ਵੀ ਨਹੀਂ ਲੈਣਾ, ਅਤੇ ਤੂੰ ਇਹ 100 ਰੁਪਈਆ ਵਾਪਸ ਕਰਕੇ ਆ। ਮਰਦਾਨਾ ਫਿਰ ਗਿਆ, ਜਾ ਕੇ ਦਰਵਾਜ਼ਾ ਖੜਕਾਇਆ, ਜੌਹਰੀ ਨੂੰ ਕਹਿਣ ਲੱਗਾ ਵੀ ਜੌਹਰੀ ਜੀ ਸਾਡੇ ਸੰਤ ਜੀ ਕਹਿੰਦੇ ਨੇ, ਗੁਰੂ ਜੀ ਕਹਿੰਦੇ ਨੇ ਵੀ ਇਹ ਅਸੀਂ ਪੈਸੇ ਜਿਹੜੇ ਲੈਣੇ ਨਹੀਂ, ਇਹ ਵਾਪਸ ਲੈ ਲਓ। ਉਹ ਕਹਿੰਦਾ ਵੀ ਜਿਹੜੀ ਚੀਜ਼ ਦਾਨ ਕਰ ਦਿੱਤੀ ਜਾਵੇ, ਭੇਟਾ ਕਰ ਦਿੱਤੀ ਜਾਵੇ, ਉਹ ਚੀਜ਼ ਵਾਪਸ ਨਹੀਂ ਲਈ ਦੀ, ਮੈਂ ਤਾਂ ਭੇਟਾ ਦੇ ਤੀ ਹੈ ਵੀ ਮੈਂ ਵਾਪਸ ਨਹੀਂ ਲੈਣੀ। ਮਰਦਾਨਾ ਫਿਰ ਲੈ ਕੇ ਗੁਰੂ ਸਾਹਿਬ ਕੋਲ ਆ ਗਿਆ, ਕਹਿੰਦਾ ਜੀ ਉਹ ਵਾਪਸ ਲੈਂਦਾ ਕੋਈ ਨਹੀਂ। ਮਹਾਰਾਜ ਕਹਿੰਦੇ ਆਪਾਂ ਰੱਖਣੀ ਕੋਈ ਨਹੀਂ, ਤੂੰ ਵਾਪਸ ਦੇ ਕੇ ਆ। ਇਤਿਹਾਸ ਵਿੱਚ ਲਿਖਿਆ ਵੀ 7 ਵਾਰੀ ਮਰਦਾਨਾ ਉਹਦੇ ਘਰ ਗਿਆ ਅਤੇ 7 ਵਾਰੀ ਗੁਰੂ ਸਾਹਿਬ ਕੋਲ ਆਇਆ, ਗੁਰੂ ਸਾਹਿਬ ਭੇਟਾ ਰੱਖਦੇ ਨਹੀਂ, ਉਹ ਵਾਪਸ ਨਹੀਂ ਲੈਂਦਾ। ਮਰਦਾਨਾ ਕਹਿੰਦਾ ਮਹਾਰਾਜ ਮੈਂ ਤਾਂ ਉੱਥੇ ਸੁੱਟ ਕੇ ਆ ਜਾਣੀ ਹਾਂ। ਉਹ ਜਦੋਂ ਮਰਦਾਨਾ 7ਵੀਂ ਵਾਰੀ ਗਿਆ ਤਾਂ ਉਹ ਸਾਲਸਰਾਏ ਜੌਹਰੀ ਬੜਾ ਹੈਰਾਨ ਹੋਇਆ ਵੀ ਕਿਸੇ ਨੂੰ 1 ਰੁਪਈਆ ਦੇ ਦੇਈਏ ਨਾ ਤਾਂ ਉਹ ਨਹੀਂ ਵਾਪਸ ਕਰਦਾ, ਕਿਸੇ ਨੂੰ 5 ਪੈਸੇ ਵੀ ਮਿਲ ਜਾਣ ਉਹ ਕਹਿੰਦਾ ਚੱਲ ਆਉਣ ਦਿਓ, ਵਾਪਸ ਕੌਣ ਕਰਦਾ? ਇਹ ਕਿਹੋ ਜਿਹੇ ਸੰਤ ਨੇ ਵੀ 101 ਰੁਪਈਆ 7 ਵਾਰੀ ਵਾਪਸ ਭੇਜਿਆ? ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਵੀ ਕੋਈ ਤਿਆਗੀ ਮਹਾਤਮਾ ਨੇ, ਨਹੀਂ ਤਾਂ ਪੈਸੇ ਦਾ ਲਾਲਚ ਤਾਂ ਸਾਰੀ ਦੁਨੀਆ ਨੂੰ ਮਾਰ ਲੈਂਦਾ। ਭਾਵੇਂ ਕੋਈ ਸੰਤ ਫਕੀਰ ਵੀ ਹੈ ਉਹ ਵੀ ਕਹਿੰਦਾ ਵੀ ਚਲੋ 10-20 ਰੁਪਈਏ ਜੇਬ 'ਚ ਰੱਖੋ, ਰੋਟੀ ਪਾਣੀ ਖਾਣ ਨੂੰ ਕਿਤੇ ਔਖੇ ਵੇਲੇ ਕੰਮ ਆਉਣਗੇ, ਅਤੇ ਉਹ ਮੇਰੇ ਕੋਲ 100 ਰੁਪਈਆ ਲੈ ਨਹੀਂ ਰਹੇ, ਚੱਲ ਕੇ ਦਰਸ਼ਨ ਕਰੀਏ। ਤਾਂ ਸਾਧ ਸੰਗਤ ਜੀ ਸਾਲ ਸਰਾਏ ਜੋਹਰੀ ਬੜੀਆਂ ਮਠਿਆਈਆਂ ਫਲ ਫਰੂਟ ਆਪਣੇ ਨੌਕਰਾਂ ਨੂੰ ਚੁਕਵਾ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਇਆ। ਗੁਰੂ ਨਾਨਕ ਸਾਹਿਬ ਨੂੰ ਆ ਕੇ ਮੱਥਾ ਟੇਕਿਆ, ਦਰਸ਼ਨ ਕੀਤੇ, ਕਹਿਣ ਲੱਗਾ ਮਹਾਰਾਜ ਤੁਹਾਨੂੰ ਮੈਂ ਭੇਟਾ ਭੇਜੀ ਅਤੇ ਗਰੀਬ ਨਿਵਾਜ ਜੀ ਤੁਸੀਂ ਉਹ ਭੇਟਾ ਕਿਉਂ ਨਹੀਂ ਅੰਗੀਕਾਰ ਕੀਤੀ? ਮਹਾਰਾਜ ਕਹਿੰਦੇ ਵੀ ਜੋਹਰੀ ਜਿਹੜੀ ਚੀਜ਼ ਵੇਚੀਏ ਉਹਦਾ ਮੁੱਲ ਲਈਦਾ, ਅਸੀਂ ਤਾਂ ਵੇਚੀ ਨਹੀਂ, ਤੈਨੂੰ ਮੁੱਲ ਪੁੱਛਣ ਵਾਸਤੇ ਭੇਜਿਆ ਸੀ। ਕਹਿੰਦਾ ਮਹਾਰਾਜ ਤੁਸੀਂ ਜਾਣੀ ਜਾਣੋ ਤੁਹਾਡੇ ਰਤਨ ਦਾ ਮੁੱਲ ਤਾਂ ਕੋਈ ਪਾ ਸਕਦਾ ਹੀ ਨਹੀਂ, ਮੈਂ ਤਾਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਿਆ, ਕਿਰਪਾ ਕਰੋ ਮੇਰੇ ਘਰ ਚਰਨ ਪਾਓ ਅਤੇ ਮੇਰੀ ਹਵੇਲੀ ਨੂੰ ਭਾਗ ਲਾਓ ਅਤੇ ਮੇਰੀ ਹਵੇਲੀ ਵਿੱਚ ਹੀ ਰਹੋ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਵੀ ਤੇਰੀ ਹਵੇਲੀ ਨੂੰ ਭਾਗ ਲੱਗਣਗੇ, ਸਮਾਂ ਆਵੇਗਾ ਜਿਹੜਾ ਸਾਡਾ ਦਸਵਾਂ ਜਾਮਾ ਹੋਵੇਗਾ ਉਹ ਤੇਰੀ ਹਵੇਲੀ 'ਚ ਜਨਮ ਲਵੇਗਾ, ਅਵਤਾਰ ਧਾਰੇਗਾ। ਉਹ ਜਿਹੜੀ ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ ਨਾ, ਉਹ ਸਾਲ ਸਰਾਏ ਦਾ ਘਰ ਸੀਗਾ ਅਤੇ ਸਾਲ ਸਰਾਏ ਜੋਹਰੀ ਨੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਘਰ ਰਹੋ ਅਤੇ ਮਹਾਰਾਜ ਨੇ ਆਖਿਆ ਵੀ ਦਸਵਾਂ ਜਾਮਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਰੂਪ 'ਚ ਆਵਾਂਗੇ ਤੇਰੇ ਘਰ ਜਨਮ ਲਵਾਂਗੇ ਉਸੇ ਜਗ੍ਹਾ 'ਤੇ। ਸਾਲ ਸਰਾਏ ਜੋਹਰੀ ਦਾ ਘਰ ਬਾਅਦ ਵਿੱਚ ਗੁਰਦੁਆਰਾ ਬਣਿਆ ਸੀ, ਧਰਮਸਾਲ ਬਣੀ ਸੀ ਜਿਹਨੂੰ ਜੋਹਰੀ ਦੀ ਸੰਗਤ ਕਹਿੰਦੇ ਸਨ, ਸਾਲ ਸਰਾਏ ਜੋਹਰੀ ਦਾ ਗੁਰਦੁਆਰਾ। ਉੱਥੇ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੀ ਸੱਤਵੀਂ 1723 ਬਿਕਰਮੀ 1666 ਈਸਵੀ ਨੂੰ ਅਵਤਾਰ ਧਾਰਿਆ। ਸੋ ਸਾਧ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਕੌਤਕ ਵਰਤਾਇਆ ਅਤੇ ਭਾਈ ਮਰਦਾਨੇ ਨੇ ਬਾਅਦ 'ਚ ਪੁੱਛਿਆ, ਕਹਿੰਦਾ ਮਹਾਰਾਜ ਮੈਨੂੰ ਇਹ ਸਮਝ ਨਹੀਂ ਆਈ ਵੀ ਇਹ ਜਿਹੜਾ ਤੁਸੀਂ ਮੈਨੂੰ ਪੱਥਰ ਦਿੱਤਾ ਸੀ ਇਹ ਪੱਥਰ ਕੀ ਚੀਜ਼ ਸੀ? ਵੀ ਇੱਕ ਤਾਂ ਇਹਦਾ ਮੁੱਲ ਪਾ ਰਿਹਾ ਸਾਗ ਦੀ ਗੁੱਛੀ, ਦੂਜਾ ਕਹਿੰਦਾ 1 ਰੁਪਈਆ, ਤੀਜਾ ਕਹਿੰਦਾ 2 ਰੁਪਈਏ, ਕੋਈ ਕਹਿੰਦਾ 5 ਰੁਪਈਏ, ਕੋਈ ਕਹਿੰਦਾ 10 ਲੈ ਜਾ, ਕੋਈ 50, ਕੋਈ 100, ਕੋਈ 1000, ਕੋਈ ਲੱਖਾਂ 'ਤੇ ਪਹੁੰਚ ਜਾਵੇ। ਅਤੇ ਇੱਕ ਬੰਦਾ ਕਹਿੰਦਾ ਵੀ ਇਹਦਾ ਮੁੱਲ ਹੈ ਹੀ ਕੋਈ ਨਹੀਂ, ਇਹਦੇ ਕੋਈ ਕੀਮਤ ਹੀ ਕੋਈ ਨਹੀਂ, ਇਹ ਮੈਨੂੰ ਸਮਝ ਨਹੀਂ ਆਈ ਵੀ ਇਹ ਕੀ ਚੀਜ਼ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਇਹ ਕੋਈ ਪੱਥਰ, ਕੋਈ ਰਤਨ, ਕੋਈ ਹੀਰਾ ਨਹੀਂ ਸੀ, ਅਸਲ 'ਚ ਪਰਮਾਤਮਾ ਦਾ ਨਾਮ ਸੀ। ਇਸ ਪਰਮਾਤਮਾ ਦੇ ਨਾਮ ਦਾ ਲੋਕ ਮੁੱਲ ਪਾਉਣ ਦੀ ਕੋਸ਼ਿਸ਼ ਕਰਦੇ ਨੇ ਜਿੰਨੀ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਹੈ, ਜਿੰਨੀ ਜਿੰਨੀ ਉਹਨਾਂ ਦੀ ਔਕਾਤ ਹੁੰਦੀ ਹੈ। ਉਹ ਕਹਿੰਦਾ ਮੈਂ ਖਰੀਦ ਲਵਾਂਗਾ ਸਾਗ ਦੀ ਗੁੱਛੀ ਨਾਲ, ਕੋਈ ਕਹਿੰਦਾ ਮੈਂ ਰੁਪਈਏ ਨਾਲ, ਕੋਈ ਕਹਿੰਦਾ ਮੈਂ 2 ਨਾਲ, ਕੋਈ ਕਹਿੰਦਾ ਮੈਂ 10 ਨਾਲ, ਪਰ ਅਸਲ 'ਚ ਗੱਲ ਇਹ ਹੈ ਵੀ ਇਹਦਾ ਮੁੱਲ ਹੈ ਕੋਈ ਨਹੀਂ, ਅਸਲ 'ਚ ਇਹਦਾ ਮੁੱਲ ਕੋਈ ਨਹੀਂ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਉਸ ਪਰਮਾਤਮਾ ਦਾ ਨਾਮ ਅਣਮੁੱਲਾ ਹੈ, ਕੋਈ ਕੀਮਤ ਨਹੀਂ ਜਾਣਦਾ। ਪਰ ਜਦੋਂ ਗੁਰੂ ਮਿਲ ਜਾਂਦਾ ਹੈ, ਸਿਆਣਾ ਮਿਲ ਜਾਂਦਾ ਹੈ, ਉਸ ਗੁਰੂ ਦੇ ਕੋਲ ਬੈਠ ਕੇ ਪਤਾ ਲੱਗਦਾ ਇਸ ਗੱਲ ਦਾ। ਜਿੰਨਾ ਚਿਰ ਗੁਰੂ ਨਹੀਂ ਮਿਲਦਾ ਉਨ੍ਹਾਂ ਚਿਰ ਬੰਦੇ ਨੂੰ ਇਸ ਗੱਲ ਦੀ ਸੋਝ ਹੀ ਨਹੀਂ ਹੁੰਦੀ। ਤੋ ਗੁਰੂ ਨਾਨਕ ਦੇਵ ਜੀ ਇੱਥੇ ਕਹਿ ਰਹੇ ਅਸਲ ਸਰਾਫ ਉਹ ਹੈ, ਅਸਲ ਜੋਹਰੀ ਉਹ ਹੈ, ਅਸਲ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਦੇਖ ਲਵੇ ਵੀ ਮੈਂ ਕੌਣ। ਅਸ ਆਪਣੀ ਆਤਮਾ 'ਚ ਦੇਖੋ ਤੁਹਾਨੂੰ ਪਰਮਾਤਮਾ ਦਿਸੇਗਾ। ਜਿਸ ਜੋਤ ਕਰਕੇ ਸਰੀਰ ਤੁਰਿਆ ਫਿਰਦਾ ਹੈ, ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਜੀਭ ਬੋਲਦੀ ਹੈ, ਪੈਰ ਤੁਰਦੇ ਨੇ, ਹੱਥ ਪਕੜਦੇ ਨੇ, ਸਾਰਾ ਸਰੀਰ ਤੁਰਿਆ ਫਿਰਦਾ ਹੈ, ਇਹ ਉਸ ਜੋਤ ਕਰਕੇ ਹੀ ਹੈ। ਜੇ ਜੋਤ ਵਿੱਚੋਂ ਨਿਕਲ ਜਾਵੇ ਤਾਂ ਮਿੱਟੀ ਦੀ ਢੇਰੀ ਬਣ ਜਾਂਦਾ ਹੈ, ਨਾ ਅੱਖਾਂ ਦੇਖ ਸਕਦੀਆਂ ਨੇ, ਨਾ ਕੰਨ ਸੁਣ ਸਕਦੇ ਨੇ, ਨਾ ਜ਼ੁਬਾਨ ਬੋਲ ਸਕਦੀ ਹੈ, ਨਾ ਪੈਰ ਤੁਰ ਸਕਦੇ ਨੇ। ਬੰਦੇ ਦਾ ਸਰੀਰ ਤਾਂ ਉਸ ਵਾਹਿਗੁਰੂ ਦੀ ਜੋਤ ਨਾਲ ਹੀ ਚੱਲਦਾ ਨਾ। ਜੇ ਉਸ ਜੋਤ ਨੂੰ ਤੁਸੀਂ ਦੇਖੋਗੇ, ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰੋਗੇ, ਪਰਮਾਤਮਾ ਦਿਸੇਗਾ। ਪਰਮਾਤਮਾ ਕਿਤੇ ਬਾਹਰੋਂ ਤੁਹਾਨੂੰ ਦਿਸ ਨਹੀਂ ਸਕਦਾ, ਪਰਮਾਤਮਾ ਤੁਹਾਨੂੰ ਆਪਣੀ ਆਤਮਾ 'ਚ ਦਿਸੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਆਪ ਵਿਚਾਰ ਹੈ ਸੋ ਪਰਖੇ ਹੀਰਾ। ਜਿਹੜਾ ਆਪਣੇ ਆਪ ਨੂੰ ਵੇਖ ਵਿਚਾਰ ਲੈਂਦਾ, ਉਹ ਸਮਝੋ ਹੀਰੇ ਨੂੰ ਪਰਖ ਲੈਂਦਾ। ਹਾਂਜੀ,
ਏਕ ਦ੍ਰਿਸ਼ਟ ਤਾਰੇ ਗੁਰ ਪੂਰਾ।
ਪੂਰਾ ਗੁਰੂ ਮਿਲ ਜਾਵੇ ਕਿਸੇ ਬੰਦੇ ਨੂੰ, ਇੱਕ ਨਜ਼ਰ ਬੰਦੇ 'ਤੇ ਪਾ ਦੇਵੇ, ਇੱਕ ਦ੍ਰਿਸ਼ਟੀ ਨਾਲ ਹੀ ਤਾਰ ਦਿੰਦਾ। ਪੂਰਾ ਗੁਰੂ ਹੋਵੇ, ਉਹ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸਿੱਖ ਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਹੈ। ਹਾਂਜੀ,
ਗੁਰ ਮਨ ਹੈ ਮਨ ਤੇ ਮਨ ਧੀਰਾ।
ਜੇ ਕਿਸੇ ਸਿੱਖ ਉੱਤੇ ਗੁਰੂ ਦਾ ਮਨ ਮੰਨ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਤਾਂ ਸਿੱਖ ਦਾ ਮਨ ਧੀਰ ਜਵਾਨ ਹੋ ਜਾਂਦਾ, ਮਨ ਟਿਕ ਜਾਂਦਾ। ਨਹੀਂ ਤਾਂ ਮਨ ਟਿਕਦਾ ਨਹੀਂ, ਗੁਰੂ ਦੀ ਕਿਰਪਾ ਨਾਲ ਹੀ ਮਨ ਟਿਕਦਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਹਾਂਜੀ,
ਐਸਾ ਸਾਹੋ ਸਰਾਫੀ ਕਰੈ।
ਮਹਾਰਾਜ ਕਹਿੰਦੇ, ਐਸਾ ਸਾਹੋ ਸਰਾਫੀ ਕਰੈ, ਇਹੋ ਜਿਹਾ ਸ਼ਾਹੂਕਾਰ ਹੋਵੇ, ਇਹੋ ਜਿਹਾ ਸਰਾਫ ਹੋਵੇ ਜਿਹੜਾ ਆਪਣੇ ਆਪ ਨੂੰ ਪਰਖੇ, ਆਪਣੇ ਆਪ ਨੂੰ ਦੇਖੇ। ਹਾਂਜੀ,
ਸਾਚੀ ਨਦਰ ਏਕ ਲਿਵ ਤਰੈ।
ਉਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਦੇ ਨਾਲ ਇੱਕ ਲਿਵ ਲੱਗ ਜਾਂਦੀ ਹੈ, ਜਿਹਦੇ ਨਾਲ ਜੀਵ ਤਰ ਜਾਂਦਾ ਹੈ। ਸੋ ਗੁਰੂ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਬਹੁਤ ਜ਼ਰੂਰੀ ਹੈ। ਆਪਾਂ ਅਰਦਾਸ ਕਰੀਏ, ਸਾਨੂੰ ਸਤਿਗੁਰੂ ਕਿਰਪਾ ਕਰਕੇ ਉਹ ਦਿਵ ਦ੍ਰਿਸ਼ਟੀ ਬਖਸ਼ਣ, ਫੁੱਲਾਂ ਚੁੱਕਾਂ ਦੀ ਖੀਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।